ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਤ ਮਹੱਲਾ ਪੰਜਵਾ ਘਰ ਦੂਜਾ ਦੁਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਗਲ ਬਨਸਪਤ ਮਹਿੰਦਾ ਸੰਤਰ ਸਗਲ ਦੁਧ ਮਹਿਤੀਆ ਊਚ ਨੀਚ ਮਹਿ ਜੋਤ ਸੁਮਾਣੀ ਘਟ ਘਟ ਮਾਧਵ ਜੀਆ ਸਗਲ ਬਨਸਪਤ ਮਹਿਬਸੰਤਰ ਸਗਲ ਦੁਧ ਮਹਿਤੀਆ ਊਚ ਨੀਚ ਮਹਿ ਜੋਤ ਸੁਮਾਣੀ ਘਟ ਘਟ ਮਾਧਵ ਜੀਆ ਸੰਤ ਹੋ ਘਟ ਘਟ ਰਹੇ ਅਸਮਾਹੋ ਪੂਰਨ ਪੂਰ ਰਹੋ ਸਰਬ ਮਹਾਂ ਜਲ ਥਲ ਰਮਈਆ ਰਹਾਓ ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਓ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸੁਣਾਓ ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਓ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸੁਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰਗੱਦੀ ਤੇ ਬਿਰਾਜਮਾਨ ਚਵਰ ਛਤਰ ਤਖਤ ਦੇ ਮਾਲਕ ਜਾਫਰਾ ਜਹੂਰ ਹਾਜ਼ਰਾ ਹਜ਼ੂਰ ਦਾਣੀ ਦੇ ਬੋਹਿਤ ਨਾਮ ਦੇ ਜਹਾਜ਼ ਰਾਜਾਨ ਰਾਜ ਪਾ ਨਾਮ ਪਹਾਨ ਦੇਵਾਨ ਦੇਵ ਉਪਮਾ ਮਹਾਨ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਵਾਨ ਗੁਰੂ ਪਿਆਰੀ ਸਾਧ ਸੰਗਤ ਮਿਹਰਬਾਨੀ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਮਿਹਰਾਂਦਰ ਸਦਕਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਆਪ ਹਾਜ਼ਰੀ ਕਰ ਰਹੇ ਹੋ। ਸਤਖੰਡ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਆਏ ਹੋਏ ਅੱਜ ਦੇ ਅੰਮ੍ਰਿਤ ਵੇਲੇ ਦੇ ਪਾਵਨ ਮੁੱਖ ਵਾਕ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹ ਪਾਵਨ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 617 ਦੇ ਉੱਤੇ ਸੁਸ਼ੋਭਿਤ ਹਨ। ਸੋਰਠ ਰਾਗ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਦੇ ਇਹ ਪਾਵਨ ਬਚਨ ਜਿਵੇਂ ਆਪਾਂ ਦੇਖਦੇ ਹਾਂ ਧੁੰਦ ਬੜੀ ਹੈ, ਸੂਰਜ ਬੜੀ ਦੇਰੀ ਨਾਲ ਨਿਕਲਦਾ ਹੈ ਤੇ ਜਿੰਨੀ ਦੇਰ ਤੱਕ ਸੂਰਜ ਦੀ ਰੌਸ਼ਨੀ ਨਾ ਹੋਵੇ, ਪ੍ਰਕਾਸ਼ ਨਾ ਹੋਵੇ, ਉਨੀ ਦੇਰ ਤੱਕ ਪੂਰਨ ਤੌਰ ਦੇ ਉੱਤੇ ਬੰਦੇ ਨੂੰ ਬਾਹਰੀ ਦ੍ਰਿਸ਼ਟੀ ਦੇ ਨਾਲ ਦਿਖਾਈ ਨਹੀਂ ਦਿੰਦਾ। ਇਸੇ ਤਰੀਕੇ ਸਾਡੇ ਮਨ ਦੇ ਅੰਦਰ ਜਿਹੜੀ ਧੁੰਦ ਛਾਈ ਹੋਈ ਹੈ, ਬਾਹਰਲਾ ਸੂਰਜ ਤਾਂ ਪਤਾ ਨਹੀਂ ਕਦੋਂ ਨਿਕਲੇਗਾ। ਆਪਾਂ ਕਹਿੰਦੇ ਰਹਿੰਦੇ ਹਾਂ ਬਈ ਕਿੰਨੇ ਦਿਨ ਹੋ ਗਏ ਸੂਰਜ ਨਹੀਂ ਚੜਿਆ, पर इस मन की धरती के उत्ते जिहड़ा गुरु शब्द का प्रकाश है, जिहड़ा गुरु रूपी सूरज है, अमृत वेले प्रकाशमान होकर के सतगुरु सच्चे पातशाह जी ने जो शब्द की दात दिती है, यह साढ़े मन के अंदर छाई हुई जिहड़ी धुंद है, एक तो बाहर बड़ी धुंद है, कोहरा है, इस तरीके साढ़े मन के अंदर ना समझी की जिहड़ी धुंद है, माया मोह का जिहड़ा हनेरा है, जिहड़ा पोह सानू मन करके माया का व्यापदा है, उसनू दूर करने वास्ते यह गुरु ज्ञान का जिहड़ा सूरज है, यह साढ़े हिरदे विच चढ़ना बहुत जरूरी है। बाहरले सूरज नूं असीं तकदे रहिंदे हां वी चढ़िया नहीं, पर अंदर जिन्नी देर तक गुरु का ज्ञान रूपी प्रकाश, गुरु का ज्ञान शब्द रूपी सूरज नहीं प्रकाशमान हुंदा, उन्नी देर तक साडी अंदरली धुंद भी जिहड़ी है खत्म नहीं हुंदी। उपराला है, यतन है, आओ सतगुरु सच्चे पातशाह जी ने जिहड़ी है सानू शब्द की दात दित्ती है, इस शब्द की दात दे नाल, गुरु बचना की दात दे नाल, अपने मन के अंदरले हनेरे नूं, अपने मन की अंदरली धुंद नूं, अपने मन के अंदर पए हुए माया मोह के कोहरे नूं हटाउण दा यतन करिए। सतगुरु सच्चे पातशाह जी दे अज दे आए हुए इस पावन मुख वाक दी विचार आप सरवण करन दी कृपालता करो जी। विचारां दी परमता तो पहला आओ गुरदेव दे पावन चरणा दे अंदर फतेह बुला के हाजरी लगाओ। वाहिगुरु जी का खालसा, वाहिगुरु जी की फतेह।
सतनाम श्री वाहिगुरु साहिब जी। सोरठ महला पंजवा, घर दूजा दो पदे, एक ओंकार सतगुर प्रसाद।
सोरठ राग दा नाम है, महला पंजवा भाव सतगुरु गुरु अर्जन देव सच्चे पातशाह जी दे पावन बचन हन। घर दूजा, दूजे घर दे अंदर गाउण दी हिदायत है। दो पदे तो भाव है इस पावन शब्द दे दो पदे हन, और आरंभ दे अंदर सतगुरु सच्चे पातशाह जी ने एक ओंकार सतगुर प्रसाद, अकाल पुरख वाहिगुरु एक है जिसकी जोत हर थां रमी हुई है, एक ओंकार सतगुर प्रसाद, ते ऐसे परमेश्वर की प्राप्ति पूरे गुरु की कृपा नाल हुंदी है।
सगल बनस्पत मह दा संतर, सगल दूध मह कीआ।
सतगुरु धन गुरु अर्जन देव सच्चे पातशाह जी अपनी पावन मुबारक रसना तो बचन करते ने। सगल बनस्पत मह बैसंतर, सगल दूध मह किया। बनस्पत तो भाव है जिन्ने भी पेड़ पौधे हैं, जिन्नी भी वैजीटेशन है, सारी बनस्पत दे अंदर, सारे पेड़ पौद्यां दे अंदर, धरती दे किसी भी खिते विच, किसी भी तरह दे उगे हुए जिन्ने भी पेड़ पौधे हैं, जिन्नी भी बनस्पत है, एक सच्चाई है, एक फैक्ट है कि उस बनस्पत दे अंदर गुप्त रूप दे अंदर बसंतर है। बसंतर दा भाव है अग, बसंतर दा अर्थ है अग। सगल बनस्पत मैं बसंतर, जिन्नी बनस्पत है, जिवें भी जिथे भी है, क्योंकि मिट्टी अलग अलग तरह की है, मौसम अलग अलग तरह का, वातावरण हर थां ते अलग अलग तरह का, बनस्पत भी वक्री वक्री तरह की है, पेड़ पौधे भी वक्रे वक्रे तरह के हैं, पर सच्चाई एक यह है कि बनस्पत की हर किस्म के अंदर अगन है। सगल बनस्पत मैं बैसंतर, ते अगली गल सतगुरु कहिंदे सगल दूध मैं किया, ते दुध दे अंदर, सारे दुध दे अंदर गुप्त रूप दे अंदर जिहड़ा किया, किया तो भाव है घिओ, घिओ दा तत्व दुध दे अंदर मौजूद है, अग जिहड़ी है वह बनस्पत दे अंदर मौजूद है।
उच नीच मह जोत समान, घट घट मह दो जिया।
इसे तरीके सतगुरु सच्चे पातशाह जी सानू समझाण वास्ते सौखा तरीका वरतदे हन, क्योंकि कोई भी गल जदे एग्जाम्पल दे के, उदाहरण दे के समझाई जाती है, तो वह गल बड़ी जल्दी सानू समझ आ जाती है। इसे तरीके सतगुरु सच्चे पातशाह कहिंदे ऊंच नीच मैं जोत समाणी, ਘੱਟ ਘੱਟ ਮਾਧੋ ਜੀ ਆ। ਜਿਵੇਂ ਸਾਰੀ ਲੱਕੜ ਦੇ ਅੰਦਰ ਬਨਸਪਤ ਦੇ ਅੰਦਰ ਅੱਗ ਹੈ, ਸਾਰੇ ਦੁੱਧ ਦੇ ਅੰਦਰ ਘਿਓ ਹੈ, ਇਸੇ ਤਰੀਕੇ ਸਭ ਜੀਵਾਂ ਦੇ ਅੰਦਰ ਪਰਮਾਤਮਾ ਦੀ ਜੋਤ ਹੈ। ਊਚ ਨੀਚ ਮੈਂ ਜੋਤ ਸਮਾਣੀ, ਊਚ ਨੀਚ ਤੋਂ ਭਾਵ ਹਰ ਕਿਸਮ ਦੇ ਜੀਵ, ਚਾਹੇ ਉਹ ਚੰਗੇ ਹਨ, ਚਾਹੇ ਉਹ ਮੰਦੇ ਹਨ, ਚਾਹੇ ਉਹ ਗੋਰੇ ਹਨ, ਚਾਹੇ ਉਹ ਕਾਲੇ ਹਨ, ਚਾਹੇ ਉਹ ਪੜ੍ਹੇ ਲਿਖੇ ਹਨ, ਚਾਹੇ ਉਹ ਅਨਪੜ੍ਹ ਹਨ, ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਰਹਿਣ ਵਾਲਾ ਕੋਈ ਵੀ ਬੰਦਾ ਹੈ, ਕੋਈ ਪੰਜਾਬੀ ਹੈ, ਕੋਈ ਮਦਰਾਸੀ ਹੈ, ਕੋਈ ਬਈਆ ਹੈ, ਕੋਈ ਅੰਗਰੇਜ਼ ਹੈ, ਕੋਈ ਚਾਈਨੀਜ਼ ਹੈ, ਕੋਈ ਜੈਪਨੀਜ਼ ਹੈ, ਕੋਈ ਵੀ ਕਿਸੇ ਵੀ ਕਿਸਮ ਦਾ ਬੰਦਾ ਹੈ। ਊਚ ਨੀਚ ਮੈਂ ਜੋਤ ਸਮਾਣੀ, ਸਭ ਥਾਵਾਂ ਦੇ ਉੱਤੇ ਪਰਮਾਤਮਾ ਦੀ ਜਿਹੜੀ ਜੋਤ ਹੈ, ਸਮਾਣੀ ਤੋਂ ਭਾਵ ਸਮਾਈ ਹੋਈ ਹੈ। ਜਮੇ ਜਮਾ ਕੇ ਵਿਖੈ, ਸਮਸਤ ਏਕ ਜੋਤ ਹੈ, ਨਾ ਘਾਟ ਹੈ, ਨਾ ਬਾਦ ਹੈ, ਨਾ ਬਾਦ ਘਾਟ ਹੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਉਸ ਅਕਾਲ ਪੁਰਖ ਵਾਹਿਗੁਰੂ ਦੀ ਸੱਤਾ ਰੂਪੀ ਜਿਹੜੀ ਜੋਤ ਹੈ, ਉਸ ਦਾ ਜਿਹੜਾ ਆਤਮ ਤੱਤਵ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਜੋ ਪਰਮ ਜੀਵਨ ਹੈ, ਉਸ ਪਰਮ ਜੀਵਨ ਦੇ ਨਾਲ ਹੀ ਸਾਰੇ ਜੀਵਨ ਜਿਹੜੇ ਨੇ ਉਹ ਰੌਸ਼ਨ ਨੇ। ਸਾਡੇ ਅੰਦਰ ਜਿਹੜੀ ਜੀਵਨ ਦੀ ਰੌਣ ਚੱਲ ਰਹੀ ਹੈ, ਸਾਡੇ ਅੰਦਰ ਜਿਹੜਾ ਚੇਤਨ ਤੱਤਵ ਹੈ, ਜਿਹੜਾ ਆਤਮ ਤੱਤਵ ਹੈ, ਇਹ ਉਸ ਪਰਮ ਆਤਮਾ ਦੀ ਅੰਸ਼ ਹੈ। ਆਤਮ ਰੂਪ ਦੇ ਅੰਦਰ ਪਰਮਾਤਮਾ ਦੀ ਜੋਤ ਹਰ ਜੀਵ ਦੇ ਅੰਦਰ ਮੌਜੂਦ ਹੈ। ਘੱਟ ਘੱਟ ਮਾਧੋ ਜੀ ਆ, ਸਭ ਜੀਵਾਂ ਦੇ ਅੰਦਰ ਘੱਟ ਘੱਟ ਤੋਂ ਭਾਵ ਹੈ ਹਰ ਘੱਟ ਦੇ ਅੰਦਰ, ਹਰ ਹਿਰਦੇ ਦੇ ਅੰਦਰ। ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਦ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਦ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਿਖਾਣਾ। ਸੋਦਰ ਦੀ ਬਾਣੀ ਦੇ ਅੰਦਰ ਅਸੀਂ ਜਦੋਂ ਸਤਿਗੁਰੂ ਦੇ ਸੋ ਪੁਰਖ ਦੇ ਬਚਨ ਪੜ੍ਹਦੇ ਹਾਂ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਾਵਨ ਮੁਬਾਰਕ ਰਸਨਾ ਤੋਂ ਇਹ ਬਚਨ ਲਿਖੇ, ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ, ਤੂੰ ਘੱਟ ਘੱਟ ਦੇ ਅੰਦਰ ਹੈ, ਸਰਬ ਨਿਰੰਤਰ ਹੈ, ਕੰਟੀਨਿਊਸਲੀ ਹਰ ਥਾਂ ਦੇ ਉੱਤੇ, ਬਿਨਾਂ ਕਿਸੇ ਰੋਕ ਟੋਕ ਦੇ, ਬਿਨਾਂ ਕਿਸੇ ਵਿਥ ਦੇ। ਹਰ ਏਕੋ ਪੁਰਖ ਸਮਾਣਾ, ਇੱਕ ਪਰਮਾਤਮਾ ਹੀ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ, ਇੱਕ ਦਾਤੇ ਇੱਕ ਭਿਖਾਰੀ ਜੀ। ਊਚ ਨੀਚ ਮੈਂ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਦਾਤਾ ਵੀ ਤੂੰ ਹੈ, ਭੁਗਤਾ ਵੀ ਤੂੰ ਹੈ, ਰਾਜਾ ਵੀ ਤੂੰ ਹੈ, ਭਿਖਾਰੀ ਵੀ ਤੂੰ ਹੈ, ਸਿਆਣਾ ਵੀ ਤੂੰ ਹੈ, ਮੂਰਖ ਦੇ ਅੰਦਰ ਵੀ ਤੂੰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਦ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਿਖਾਣਾ। ਸਤਿਗੁਰੂ ਕਹਿੰਦੇ ਨੇ, ਉਸ ਪਰਮਾਤਮਾ ਦੀ ਜੋਤ ਘੱਟ ਘੱਟ ਮਾਧੋ ਜੀ ਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਲੋਕ ਅਸੀਂ ਪੜ੍ਹਦੇ, ਘੱਟ ਘੱਟ ਮੈਂ ਹਰ ਜੂ ਵਸੈ, ਸੰਤਨ ਕਹੇ ਉਕਾਰ। ਪਰਮੇਸ਼ਵਰ ਦੇ ਪਿਆਰਿਆਂ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਵਾਲੀਆਂ ਰੂਹਾਂ ਨੇ ਇਹ ਗੱਲ ਪੁਕਾਰ ਕੇ ਕਹੀ ਹੈ ਕਿ ਹਰ ਘੱਟ ਦੇ ਅੰਦਰ, ਹਰ ਹਿਰਦੇ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਦਾ ਵਾਸਾ ਹੈ। ਚਾਹੇ ਉਹ ਕਿਸੇ ਵੀ ਮਜ਼ਹਬ ਨਾਲ ਸੰਬੰਧਿਤ ਹੈ, ਚਾਹੇ ਉਹ ਪੁਰਖ ਹੈ, ਚਾਹੇ ਉਹ ਇਸਤਰੀ ਹੈ, ਚਾਹੇ ਉਹ ਸਿਆਣਾ ਹੈ, ਚਾਹੇ ਉਹ ਮੂਰਖ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀ ਆ।
ਸੰਤੋ ਘੱਟ ਘੱਟ ਰਹਿਆ ਸਮਾਹੋ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਇਸੇ ਗੱਲ ਨੂੰ ਰਿਪੀਟ ਕਰਕੇ ਰਹਾਉ ਦੇ ਪਦੇ ਦੇ ਅੰਦਰ ਉਚਾਰਨ ਕਰਦੇ ਨੇ, ਸੰਤੋ। ਸੰਤੋ ਤੋਂ ਭਾਵ ਹੇ ਪਰਮੇਸ਼ਵਰ ਦੇ ਪਿਆਰਿਓ, ਹੇ ਗੁਰਮੁਖੋ, ਸਤਸੰਗੀ ਜੀਵਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਬੋਧਨ ਕਰਕੇ ਕਹਿੰਦੇ ਨੇ ਸੰਤੋ ਘੱਟ ਘੱਟ ਰਮਈਆ ਘੱਟ ਘੱਟ ਰਹੇ ਸਮਾਇਓ। ਉਹ ਘੱਟ ਘੱਟ ਦੇ ਅੰਦਰ ਸਮਾਇਆ ਹੋਇਆ ਹੈ,
ਪੂਰਨ ਪੂਰ ਰਹੋ ਸਰਬ ਮਹ ਜਲ ਥਲ ਰਮਈਆ ਰਹੋ।
ਪੂਰਨ ਪੂਰ ਰਹਿਓ ਸਰਬ ਮੈਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰਿਆਂ ਦੇ ਅੰਦਰ ਪੂਰਿਆ ਹੋਇਆ ਹੈ। ਜਲ ਛਲ ਰਮਈਆ ਆਹਿਓ, ਜਲ ਦੇ ਅੰਦਰ ਛਲ ਦੇ ਅੰਦਰ ਜਲ ਥਲ ਮਈਲ ਪੂਰਿਆ ਸਵਾਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਜਲ ਵਿੱਚ ਹੈ, ਉਹ ਥਲ ਵਿੱਚ ਹੈ, ਉਹ ਸਭ ਥਾਂ ਤੇ ਪਸਰਿਆ ਹੋਇਆ ਹੈ। ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਹਿਆ ਭਗਵੰਤ। ਤਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ। ਬੰਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪਾਉਣ ਪਾਣੀ ਬਸੰਤਰ ਮਾਹੇ ਚਾਰ ਕੁੰਟ ਦਹ ਦਿਸ਼ ਸਮਾਹੇ। ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਸਰਲ ਬਾਣੀ ਹੈ, ਅਸੀਂ ਬੜੇ ਪਿਆਰ ਔਰ ਸਤਿਕਾਰ ਨਾਲ ਪੜ੍ਹਦੇ ਹਾਂ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਮੀ ਹੋਈ ਜਿਹੜੀ ਜੋਤ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਐਗਜ਼ਿਸਟੈਂਸ ਹੈ, ਉਸ ਪਰਮਾਤਮਾ ਦੀ ਜਿਹੜੀ ਮੌਜੂਦਗੀ ਹੈ, ਕਿਉਂਕਿ ਆਪਾਂ ਕਈ ਵਾਰ ਪਰਮਾਤਮਾ ਬਾਰੇ ਜਦੋਂ ਕੋਈ ਸਾਨੂੰ ਸਵਾਲ ਪੁੱਛਦਾ ਕਿਸੇ ਨੇ ਰੱਬ ਦੇਖਿਆ, ਤੇ ਅਸੀਂ ਕਹਿ ਦਿੰਦੇ ਜੀ ਕਿਸੇ ਨੇ ਦੇਖਿਆ। ਜੇ ਅਸੀਂ ਬਾਣੀ ਪੜ੍ਹਦੇ ਹਾਂ, ਜਿਹੜਾ ਬੱਚਾ ਰੋਜ਼ ਪੜ੍ਹਨ ਵਾਲਾ ਸਕੂਲੇ ਜਾਣ ਵਾਲਾ ਹੋਵੇ, ਤੇ ਜੇ ਉਹਨੂੰ ਕਿਸੇ ਵਿਸ਼ੇ ਬਾਰੇ ਪੁੱਛ ਲਿਆ ਜਾਏ, ਤੇ ਅੱਗੋਂ ਕਦੇ ਵੀ ਕਿਸੇ ਨੇ ਦੇਖਿਆ ਮੈਨੂੰ ਕੁਛ ਵੀ ਨਹੀਂ ਪਤਾ, ਤੇ ਇਹਦਾ ਮਤਲਬ ਕੀ ਹੈ? ਜਦੋਂ ਉਹ ਪੜ੍ਹਦਾ ਸੀ, ਜਦੋਂ ਕਲਾਸ ਵਿੱਚ ਬੈਠਾ ਸੀ, ਉਸ ਵੇਲੇ ਕੀ ਕਰ ਰਿਹਾ ਸੀ? ਜਦੋਂ ਹੱਥ ਵਿੱਚ ਕਿਤਾਬ ਪੜ੍ਹੀ ਸੀ, ਅਧਿਆਪਕ ਪੜ੍ਹਾ ਰਿਹਾ ਸੀ, ਸੁਣਾ ਰਿਹਾ ਸੀ, ਸਮਝਾ ਰਿਹਾ ਸੀ, ਉਸ ਵੇਲੇ ਧਿਆਨ ਕਿੱਥੇ ਸੀ? ਹੁਣ ਜੇ ਸਾਨੂੰ ਪਰਮਾਤਮਾ ਬਾਰੇ ਪੁੱਛੇ ਵੀ ਗੁਰਮਤਿ ਦੇ ਅੰਦਰ ਪਰਮਾਤਮਾ ਦਾ ਕੰਸੈਪਟ ਕੀ ਹੈ, ਕਿਉਂਕਿ ਪਰਮਾਤਮਾ ਬਾਰੇ ਅਕਾਲ ਪੁਰਖ ਵਾਹਿਗੁਰੂ ਬਾਰੇ ਕਿਸੇ ਨੇ ਉਸ ਦਾ ਰੂਪ ਰੰਗ, ਕਿਸੇ ਨੇ ਉਸ ਦੀ ਸ਼ਕਲ ਘੜ ਲਈ, ਕਿਸੇ ਨੇ ਉਸ ਦੀ ਥਾਂ ਦੇ ਉੱਤੇ ਕਈ ਤਰ੍ਹਾਂ ਦੀ ਦੇਵੀ ਦੇਵਤਿਆਂ ਦੀ ਪੂਜਾ ਪ੍ਰਚਲਿਤ ਕਰ ਦਿੱਤੀ, ਕਿਸੇ ਨੇ ਇਹ ਕਹਿ ਦਿੱਤਾ ਕਿ ਪਰਮਾਤਮਾ ਤਾਂ ਸੱਤਵੇਂ ਅਸਮਾਨ ਦੇ ਉੱਤੇ ਰਹਿੰਦਾ। ਤੇ ਜੇ ਸਿੱਖ ਨੂੰ ਪੁੱਛ ਲਿਆ ਜਾਏ, ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤੁਸੀਂ ਦੋ ਸਮੇਂ ਮੱਛਾ ਟੇਕਦੇ ਹੋ, ਜਿਸ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹੋ, ਜਿਸ ਸਤਿਗੁਰੂ ਦੀ ਬਾਣੀ ਪੜ੍ਹਦੇ ਹੋ, ਸਤਿਗੁਰੂ ਦੀ ਮਤ ਅਨੁਸਾਰ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਕੀ ਹੈ, ਪਰਮਾਤਮਾ ਬਾਰੇ ਤੁਸੀਂ ਕੀ ਜਾਣਦੇ ਹੋ? ਤੇ ਜੇ ਅਸੀਂ ਬਾਣੀ ਪੜ੍ਹਦੇ ਹਾਂ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਂ ਸਾਨੂੰ ਰੋਜ਼ ਇਹ ਗੱਲ ਦੱਸਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਗੱਲ ਦ੍ਰਿੜ ਕਰਾਉਂਦੇ ਨੇ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੋ ਹੈ, ਛਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਛਾਪਿਆ ਨਹੀਂ ਜਾਂਦਾ, ਉਹ ਬਣਾਇਆ ਨਹੀਂ ਜਾਂਦਾ, ਉਹ ਨਿਰੰਜਨ ਰੂਪ ਦੇ ਅੰਦਰ, ਨਿਰਲੇਪ ਰੂਪ ਦੇ ਅੰਦਰ, ਹਰ ਸ਼ੈ ਦੇ ਅੰਦਰ, ਹਰ ਥਾਂ ਦੇ ਅੰਦਰ ਰੰਮਿਆ ਹੋਇਆ ਹੈ। ਇਹ ਹਵਾ ਹੈ, ਇਹ ਪਾਣੀ ਹੈ, ਇਹ ਧਰਤੀ ਹੈ, ਇਹ ਜੰਗਲ ਹੈ, ਇਹ ਪਹਾੜ ਨੇ, ਇਹ ਸਮੁੰਦਰ ਹੈ, ਇਹ ਆਕਾਸ਼ ਹੈ, ਇਹ ਬ੍ਰਹਿਮੰਡ ਹੈ, ਇਹ ਸਾਰਾ ਹੀ ਉਸ ਪਰਮਾਤਮਾ ਦਾ ਪਸਾਰਾ ਹੈ। ਹਰ ਸ਼ੈ ਦੇ ਅੰਦਰ, ਹਰ ਬੰਦੇ ਦੇ ਅੰਦਰ, ਬੰਦਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੈ। ਬੰਦੇ ਦੇ ਅੰਦਰ ਪਰਮਾਤਮਾ ਦੀ ਜੋਤ ਵਸਦੀ ਹੈ। ਮੈਂ ਨਾਹੀਂ ਪ੍ਰਭ, ਸਭ ਕੁਛ ਤੇਰਾ, ਈਗੈ ਨਿਰਗੁਣ ਉਗੈ ਸਰਗੁਣ, ਕੇਲ ਕਰਤ ਵਿੱਚ ਸਵਾਮੀ ਮੇਰਾ, ਨਗਰ ਮੈਂ ਆਪ ਬਾਹਰ ਫੁੱਲ ਆਪਣ, ਪ੍ਰਭ ਮੇਰੇ ਕੋ ਸਗਲ ਬਸੇਰਾ, ਆਪੇ ਹੀ ਰਾਜਨ ਆਪੇ ਹੀ ਰਾਇਆ, ਕਹਿ ਕਹਿ ਠਾਕੁਰ ਕਹਿ ਕਹਿ ਚੇਰਾ। ਇਹ ਨਿਰਗੁਣ ਤੇ ਸਰਗੁਣ ਪਰਮਾਤਮਾ ਦਾ ਪਸਾਰਾ, ਉਸ ਦੀ ਖੇਡ ਹੈ। ਸਰਗੁਣ ਸਰੂਪ ਦੇ ਅੰਦਰ ਹਰ ਬੰਦੇ ਵਿੱਚ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੈ। ਧਨਾਸਰੀ ਰਾਗ ਦੇ ਅੰਦਰ ਆਰਤੀ ਦੇ ਸ਼ਬਦ ਅਸੀਂ ਪੜਦੇ, ਸਹਿਸ ਤਬ ਨੈਣ ਨਨ ਨੈਣ ਹੈ ਤੋਏ ਕੋ,
ਸਹਿਜ ਮੂਰਤ ਨਾਇਕ ਤੋਹੀ, ਸਹਿਜ ਪਦ ਬਿਮਲ ਨਾਨਕ ਪਦ, ਗੰਧ ਬਿਨ ਸਹਿਜ ਤਬ ਗੰਧ ਇਹ ਵੀ ਚਲਤ ਮੋਹੀ। ਪੜ੍ਹਦੇ ਰੋਜ਼ ਆ, ਸੁਣਦੇ ਰੋਜ਼ ਆ, ਪਰ ਪੜ੍ਹਦਿਆਂ ਸੁਣਦਿਆਂ ਜੋ ਪੜ੍ਹ ਰਹੇ ਹਾਂ, ਜੋ ਸੁਣ ਰਹੇ ਹਾਂ, ਉਸਦੇ ਉੱਤੇ ਕੁਝ ਕੰਸਨਟ੍ਰੇਟ ਹੋਣਾ ਚਾਹੀਦਾ ਹੈ। ਕੀ ਪੜ੍ਹਿਆ ਜਾ ਰਿਹਾ ਹੈ, ਕੀ ਸੁਣਿਆ ਜਾ ਰਿਹਾ ਹੈ। ਸਿਰਫ ਸਿਰ ਹਿਲਾਉਣ ਦੇ ਨਾਲ ਗੱਲ ਨਹੀਂ ਬਣਨੀ, ਸਿਰਫ ਟੋਨ ਦਾ ਰਸ ਲੈ ਕੇ ਗੱਲ ਨਹੀਂ ਬਣਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ, ਪਰਮਾਤਮਾ ਦੀ ਬਣਾਈ ਹੋਈ ਇਸ ਕੁਦਰਤ ਦੇ ਅੰਦਰ ਕਿਹਾ ਬਲਿਹਾਰੀ, ਕੁਦਰਤ ਵਸਿਆ। ਤੇ ਜੇ ਸਾਨੂੰ ਪੁੱਛੇ ਰੱਬ ਕਿੱਥੇ ਹੈ, ਤੇ ਅਸੀਂ ਇੱਧਰ ਬਗਲਾਂ ਝਾਕੀਏ ਵੀ ਸਾਨੂੰ ਤਾਂ ਪਤਾ ਨਹੀਂ ਜੀ ਰੱਬ ਕਿੱਥੇ ਹੈ, ਤੇ ਮਹਾਰਾਜ ਨੇ ਤਾਂ ਬਾਣੀ ਵਿੱਚ ਸਾਨੂੰ ਦੱਸਿਆ ਵੀ ਇਹ ਸਾਰੀ ਕੁਦਰਤ ਦੇ ਅੰਦਰ ਹੀ ਪਰਮਾਤਮਾ ਵਸਦਾ। ਇਹ ਜਦ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇਹ ਤਾਂ ਸਾਰਾ ਜਗਤ ਹੀ ਰੱਬ ਦੀ ਕੋਠੜੀ ਹੈ, ਇਸੇ ਵਿੱਚ ਹੀ ਤਾਂ ਪਰਮਾਤਮਾ ਦਾ ਵਸ ਹੈ। ਪਰਮਾਤਮਾ ਨੂੰ ਬਣਾਉਣ ਦੀ ਜ਼ਰੂਰਤ ਨਹੀਂ ਹੈ, ਪਰਮਾਤਮਾ ਨੂੰ ਘੜਨ ਦੀ ਜ਼ਰੂਰਤ ਨਹੀਂ ਹੈ, ਇਹ ਬੰਦਾ ਹੀ ਰੱਬ ਦੇ ਰਹਿਣ ਦੀ ਜਗ੍ਹਾ ਹੈ। ਅੱਜ ਕਿੰਨਾ ਝਗੜਾ ਮਜ਼ਹਬ ਦੇ ਨਾਂ ਉੱਤੇ, ਧਰਮ ਦੇ ਅਸਥਾਨਾਂ ਦੇ ਨਾਂ ਉੱਤੇ, ਮਜ਼ਹਬ ਦੇ ਨਾਂ ਉੱਤੇ, ਧਰਮ ਦੇ ਅਸਥਾਨਾਂ ਦੇ ਨਾਂ ਉੱਤੇ ਆਪਸ ਦੇ ਅੰਦਰ ਜਿਹੜਾ ਵੈਰ ਵਿਰੋਧ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਵੈਰ ਵਿਰੋਧ ਨੂੰ ਖਤਮ ਕਰਕੇ ਇੱਕ ਗੱਲ ਬੰਦੇ ਨੂੰ ਸਮਝਾਈ ਹੈ, ਭਾਈ ਪਰਮਾਤਮਾ ਸਭੇ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਏਕਨ ਮਾਟੀ ਕੁੰਚਰ ਚੀਟੀ, ਭਾਂਜਨ ਹੈ ਬਹੁਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ, ਘੱਟ ਘੱਟ ਰਾਮ ਸਮਾਨਾ ਰੇ। ਹਰ ਤਰ੍ਹਾਂ ਦਾ ਜੀਵ ਜੰਤੂ ਜਿਹੜਾ ਹੈ ਉਹਦੇ ਵਿੱਚ ਹੀ ਰੱਬ ਬੈਠਾ ਹੈ, ਤੇਰੇ ਅੰਦਰ ਪਰਮਾਤਮਾ ਦੀ, ਵਾਹਿਗੁਰੂ ਦੀ, ਅਕਾਲ ਪੁਰਖ ਵਾਹਿਗੁਰੂ ਦੀ ਜੋਤ ਵਸਦੀ ਹੈ। ਜੇ ਰੱਬ ਨੂੰ ਮਿਲਣਾ ਤੇ ਪਰਮਾਤਮਾ ਨੂੰ ਮਿਲਣਾ, ਤੇ ਆਪਣੇ ਅੰਦਰ ਉਸ ਪਰਮਾਤਮਾ ਦੀ ਭਾਲ ਕਰ। ਕੁਦਰਤ ਦੇ ਹਰ ਜ਼ਰਰੇ ਦੇ ਅੰਦਰ, ਹਰ ਬੰਦੇ ਅੰਦਰ, ਹਰ ਸ਼ੈ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਲ ਛਲ ਰਮਈਆ ਆਇਓ, ਜਲ ਦੇ ਅੰਦਰ, ਛਲ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਪੂਰਿਆ ਹੋਇਆ ਹੈ।
ਰਹਾਓ ਗੁਣ ਨਿਧਾਨ ਨਾਨਕ ਜਸ ਗਾਵੈ, ਸਤਿਗੁਰ ਪਰਮ ਚੁਕਾਓ।
ਹੁਣ ਇਹ ਪੰਕਤੀ ਬੜੀ ਮਹੱਤਵਪੂਰਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਣ ਨਿਧਾਨ ਨਾਨਕ ਜਸ ਗਾਵੈ, ਸਤਿਗੁਰ ਭਰਮ ਚੁਕਾਇਓ। ਨਾਸਤਕ ਬੰਦਾ ਕਹਿੰਦਾ ਰੱਬ ਕਿੱਥੇ ਹੈ, ਰੱਬ ਨਜ਼ਰ ਕਿਉਂ ਨਹੀਂ ਆਉਂਦਾ। ਦੇਖੋ ਜਿਹੜਾ ਇੱਕ ਬੰਦਾ ਅੰਨਾ ਹੈ ਨਾ, ਅੰਨਾ, ਉਹ ਸੂਰਜ ਦੀ ਰੌਸ਼ਨੀ ਵਿੱਚ ਵੀ ਕੁਛ ਦੇਖ ਨਹੀਂ ਸਕਦਾ। ਅੰਧੇ ਚਾਨਣ ਰੱਖੀ ਹੈ ਦੀਵੈ ਬਲੈ ਪਚਾਸ, ਮਹਾਰਾਜ ਦੀ ਬਾਣੀ ਕਹਿੰਦੀ ਹੈ। ਅੰਨੇ ਬੰਦੇ ਨੂੰ ਚੜ੍ਹੇ ਦਿਨ ਦੇ ਅੰਦਰ ਖੜਾ ਕਰ ਦਿਓ, ਉਹਦੇ ਆਲੇ ਦੁਆਲੇ ਜਿੰਨੇ ਮਰਜ਼ੀ ਦੀਵੇ ਜਗਾ ਦਿਓ, ਪਰ ਉਹ ਤਾਂ ਵੀ ਕੁਛ ਨਹੀਂ ਨਜ਼ਰ ਨਹੀਂ ਆਉਂਦਾ। ਨਾ ਉਹਨੂੰ ਹਨੇਰੇ ਦਾ ਅਨੁਭਵ ਹੈ, ਨਾ ਉਹਨੂੰ ਪ੍ਰਕਾਸ਼ ਦਾ ਅਨੁਭਵ ਹੈ। ਇੱਕ ਬੰਦਾ, ਜਿਸ ਬੰਦੇ ਕੋਲ ਮਨ ਦੀ ਉਹ ਅਵਸਥਾ ਨਹੀਂ ਹੈ, ਜਿਸ ਮਨ ਦੀ ਅਵਸਥਾ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਪਸਰੀ ਹੋਈ ਜੋਤ ਦਾ ਅਨੁਭਵ ਕਰ ਸਕਦਾ, ਉਨੀ ਦੇਰ ਤੱਕ ਪਰਮਾਤਮਾ ਦੀ ਸਰਬ ਵਿਆਪਕ ਜੋਤ ਨੂੰ ਵੀ ਅਸੀਂ ਦੇਖ ਨਹੀਂ ਪਾਉਂਦੇ, ਅਸੀਂ ਮਹਿਸੂਸ ਨਹੀਂ ਕਰ ਪਾਉਂਦੇ। ਉਹਦਾ ਕਾਰਨ ਕੀ ਹੈ? ਸਤਿਗੁਰੂ ਮਹਾਰਾਜ ਕਹਿੰਦੇ ਨੇ ਭਰਮ ਹੈ। ਬੰਦੇ ਦੇ ਮਨ ਦੇ ਅੰਦਰ ਜਿਹੜਾ ਭਰਮ, ਹਉਮੈ ਦਾ ਭਾਵ ਹੈ, ਮੈਂ ਦਾ ਭਾਵ ਹੈ, ਨਿਜ ਦਾ ਭਾਵ ਹੈ, ਜਦ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਦੋ ਹੀ ਚੀਜ਼ਾਂ ਰਹਿ ਸਕਦੀਆਂ ਨੇ। ਜਿੰਨੀ ਦੇਰ ਤੱਕ ਸਾਡੇ ਅੰਦਰ ਮੈਂ ਦਾ ਭਾਵ ਹੈ, ਸਾਡੇ ਅੰਦਰ ਸਾਡੀ ਨਿਜ ਦੀ ਹੋਂਦ ਦਾ ਇੱਕ ਭਰਮ ਹੈ, ਹਨੇਰਾ ਹੈ। ਜਿਸ ਬੰਦੇ ਦੀ ਅੱਖ ਠੀਕ ਨਹੀਂ ਹੈ, ਜਿਵੇਂ ਅਸੀਂ ਵਿਚਾਰ ਕੀਤੀ ਵੀ ਜਿਹੜਾ ਬੰਦਾ ਅੱਖਾਂ ਤੋਂ ਅੰਨਾ ਹੈ, ਉਸ ਬੰਦੇ ਵਾਸਤੇ ਭਾਵੇਂ ਜਿੰਨਾ ਮਰਜ਼ੀ ਸੂਰਜ ਚੜਿਆ ਹੋਵੇ, ਜਿਹੜੇ ਬੰਦੇ ਕਹਿੰਦੇ ਨੇ ਨਾ ਰੱਬ ਦਿਖਾਓ, ਜੇ ਰੱਬ ਹੈ ਤੇ ਨਜ਼ਰ ਕਿਉਂ ਨਹੀਂ ਆਉਂਦਾ? ਉਹ ਕਰਨਾ ਕੁਛ ਨਹੀਂ ਚਾਹੁੰਦੇ, ਆਪਣੀ ਅਵਸਥਾ ਨਹੀਂ ਬਦਲਣਾ ਚਾਹੁੰਦੇ, ਆਪਣੇ ਮਨ ਦੀ ਹਾਲਤ ਜਿਸ ਦੇ ਅੰਦਰ ਧਰਮ ਹੈ, ਜਿਹੜਾ ਮਨ ਮਾਇਆ ਮੋਹ ਦੇ ਅੰਦਰ ਗ੍ਰਸਤ ਹੈ, ਜਿਹੜਾ ਮਨ ਵਿਸ਼ੇ ਵਿਕਾਰਾਂ ਦੇ ਅੰਦਰ ਪਿਆ ਹੋਇਆ, ਜਿਸ ਮਨ ਨੂੰ ਮਾਇਆ ਦੀ ਮੈਲ ਲੱਗੀ ਹੋਈ ਹੈ। ਸਾਡੀ ਅੱਖ ਦੇ ਅੰਦਰ ਜਿਹੜਾ ਸ਼ੀਸ਼ਾ ਨਾ, ਜਦੋਂ ਇਹ ਕਾਲਾ ਹੋ ਜਾਂਦਾ, ਮੋਤੀਆ ਹੋ ਜਾਂਦਾ, ਤੇ ਡਾਕਟਰ ਕਹਿੰਦਾ ਤੇਰਾ ਲੈਂਸ ਬਦਲਣਾ ਪੈਣਾ, ਦਿਸ ਕਿਉਂ ਨਹੀਂ ਰਿਹਾ, ਤੈਨੂੰ ਕੈਟਰੈਕਟ ਹੋ ਗਿਆ। ਇਸ ਕੈਟਰੈਕਟ ਦੀ ਬਿਮਾਰੀ ਦੇ ਅੰਦਰ ਜਿਹੜਾ ਅੱਖ ਦਾ ਸ਼ੀਸ਼ਾ ਹੈ ਨਾ, ਇਹ ਕਾਲਾ ਹੋ ਜਾਂਦਾ, ਤੇ ਉਹਦਾ ਹੱਲ ਇਹ ਨਹੀਂ ਹੈ ਬਈ ਬਾਹਰ ਉਹਦੇ ਵਾਸਤੇ ਕੋਈ ਰੋਸ਼ਨੀ ਦਾ ਕੋਈ ਹੋਰ ਪ੍ਰਬੰਧ ਕੀਤਾ ਜਾਏ, ਕਿਉਂਕਿ ਬਾਹਰਲੀ ਰੋਸ਼ਨੀ ਦੇ ਵਿੱਚ ਜਿੰਨੀ ਦੇਰ ਤੱਕ ਅੱਖ ਵੇਖਣ ਵਾਲੀ ਨਹੀਂ ਹੈ, ਉਨੀ ਦੇਰ ਤੱਕ ਬਾਹਰਲੀ ਰੋਸ਼ਨੀ ਦਾ ਵੀ ਕੋਈ ਫਾਇਦਾ ਨਹੀਂ ਹੈ। ਸਤਿਗੁਰੂ ਮਹਾਰਾਜ ਜੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਪਸਰੀ ਹੋਈ ਜੋਤ ਬਾਰੇ ਗਿਆਨ ਦਿੰਦੇ ਨੇ, ਜਿੰਨੀ ਦੇਰ ਤੱਕ ਸਾਡੀ ਮਨ ਦੀ ਅਵਸਥਾ ਨਹੀਂ ਬਦਲਦੀ, ਜਿਤਨੀ ਦੇਰ ਤੱਕ ਸਾਡੇ ਮਨ ਦਾ ਭਰਮ ਨਹੀਂ ਜਾਂਦਾ, ਜਿਤਨੀ ਦੇਰ ਤੱਕ ਸਾਡਾ ਤਿਮਰ ਨਹੀਂ ਜਾਂਦਾ। ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਜਿਹ ਸਤਿਗੁਰ ਸਿਮਰੰਤ ਨਯਨ ਕੇ ਤਿਮਰ ਮਿਟੈ ਖੇਮ। ਨਯਨ ਕੇ ਤਿਮਰ, ਨਯਨ ਦਾ ਜਿਹੜਾ ਤਿਮਰ ਦਾ ਰੋਗ ਹੈ, ਸਤਿਗੁਰੂ ਦੇ ਸਿਮਰਨ ਨਾਲ, ਸਤਿਗੁਰੂ ਦੀ ਵਡਿਆਈ ਨਾਲ, ਇਹ ਕਿਹੜਾ ਨਯਨ ਹੈ? ਇਹ ਮਨ ਦੀਆਂ ਅੱਖਾਂ ਨੇ। ਇਹ ਕਿਹੜਾ ਤਿਮਰ ਹੈ? ਇਹ ਮਨ ਦਾ ਤਿਮਰ ਹੈ, ਮਨ ਦਾ ਮੋਤੀਆ ਬਿੰਦ ਹੈ, ਮਨ ਦਾ ਅੰਨਾਪਨ ਹੈ। ਮਹਾਰਾਜ ਨੇ ਬਾਣੀ ਵਿੱਚ ਆਖਿਆ, ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਨ ਨਾਏ, ਅੰਧੇ ਸਹੀ ਨਾਨਕਾ ਖਸਮੋ ਕੁੱਠੇ ਜਾਹੇ। ਸਰੀਰ ਕਰਕੇ ਅੰਧੇ ਬੰਦਿਆਂ ਦੀ ਗਿਣਤੀ ਬਹੁਤ ਘੱਟ ਹੈ, ਪਰ ਮਨ ਕਰਕੇ ਅੰਧੇ ਬੰਦਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਸੋ ਕਿਉਂ ਅੰਧਾ ਆਖੀਐ? ਜੇ ਹੁਕਮੋ ਅੰਧਾ ਹੋਏ, ਨਾਨਕ ਹੁਕਮ ਨਾ ਬੁੱਝਈ ਅੰਧਾ ਕਹੀਐ ਸੋਏ। ਜਿਸ ਬੰਦੇ ਦੇ ਅੰਦਰ ਗੁਰੂ ਦੇ ਗਿਆਨ ਦਾ ਪ੍ਰਕਾਸ਼ ਨਹੀਂ ਹੋਇਆ, ਜਿਸ ਬੰਦੇ ਨੇ ਗੁਰੂ ਦੀ ਮਤ ਲੈ ਕੇ ਆਪਣੇ ਮਨ ਦਾ ਭਰਮ ਆਪ ਨਹੀਂ ਖਤਮ ਕੀਤਾ, ਨਾਸਤਕ ਬੰਦੇ ਨਾਲ ਬਹਿਸ ਕਰਨ ਨਾਲ ਕਿ ਰੱਬ ਹੈ ਕਿ ਨਹੀਂ ਹੈ, ਉਹਨੂੰ ਕੋਈ ਫਰਕ ਨਹੀਂ ਪੈਣਾ। ਬੜੀ ਦੁਨੀਆਂ ਕਹਿੰਦੀ ਰੱਬ ਹੈ ਪਰ ਉਹਨਾਂ ਨੂੰ ਅਨੁਭਵ ਕੋਈ ਨਹੀਂ ਹੈ, ਬੜੀ ਦੁਨੀਆਂ ਕਹਿੰਦੀ ਹੈ ਰੱਬ ਨਹੀਂ ਹੈ ਪਤਾ, ਉਹਨਾਂ ਨੂੰ ਵੀ ਕੁਝ ਨਹੀਂ ਹੈ। ਦੇਖੋ, ਅੰਨੇ ਬੰਦੇ ਨੂੰ ਨਾ ਰੋਸ਼ਨੀ ਦਾ ਪਤਾ, ਨਾ ਹਨੇਰੇ ਦਾ ਪਤਾ, ਉਹ ਆਪਣੀ ਅੰਦਾਜ਼ੇ ਦੀ ਜ਼ਿੰਦਗੀ ਵਿੱਚ ਜੀਵਨ ਬਤੀਤ ਕਰ ਰਿਹਾ ਹੈ। ਅਸੀਂ ਨਾ ਸਮਝੀ ਕਰਕੇ ਵੈਰ ਵਿਰੋਧ, ਮੇਰ ਤੇਰ, ਨਫ਼ਰਤ, ਕ੍ਰੋਧ, ਵਿਕਾਰ, ਜੇ ਬੰਦਾ ਬੰਦੇ ਨਾਲ ਇੰਨਾ ਮਾੜਾ ਵਿਹਾਰ ਕਰਦਾ, ਇੰਨਾ ਤਸ਼ੱਦਦ ਕਰਦਾ, ਇੰਨਾ ਜ਼ੁਲਮ ਕਰਦਾ, ਦੇਖੋ ਇਤਿਹਾਸ ਪੜ੍ਹ ਕੇ ਦੇਖੋ। ਹੁਣ ਜਦ ਹਰ ਬੰਦੇ ਦੇ ਅੰਦਰ ਪਰਮਾਤਮਾ ਦੀ ਜੋਤ ਹੈ, ਤੇ ਸੂਬਾ ਸਰਹੰਦ ਨੂੰ ਦੋ ਛੋਟੇ ਬੱਚਿਆਂ ਦੇ ਅੰਦਰ ਰੱਬ ਦੀ ਜੋਤ ਕਿਉਂ ਨਹੀਂ ਨਜ਼ਰ ਆ ਰਹੀ? ਸੂਬਾ ਸਰਹੰਦ ਨੇ ਜਿਸ ਤਰੀਕੇ ਦੇ ਨਾਲ ਦੋ ਛੋਟੇ ਸਾਹਿਬਜ਼ਾਦਿਆਂ ਉੱਤੇ ਜ਼ੁਲਮ ਕੀਤਾ, ਤਸ਼ੱਦਦ ਕੀਤਾ, ਅਜੋਕੇ ਸਮੇਂ ਦੇ ਅੰਦਰ ਵੀ ਦੇਖੋ ਜਿਸ ਤਰੀਕੇ ਦੇ ਨਾਲ ਬੇਕਸੂਰ ਬੰਦਿਆਂ ਦੇ ਉੱਤੇ, ਗੁਰਮੁਖ ਬੰਦਿਆਂ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ ਹੈ, ਜਿਹੜੇ ਬੰਦੇ ਆਪਣੇ ਆਪ ਨੂੰ ਰੱਬ ਮੰਨਦੇ ਨੇ, ਰੱਬ ਮੰਨ ਕੇ ਪਰਮਾਤਮਾ ਦੀ, ਅਕਾਲ ਪੁਰਖ ਵਾਹਿਗੁਰੂ ਦੀ ਜੋਤ ਨੂੰ ਮਹਿਸੂਸ ਨਹੀਂ ਕਰਦੇ, ਬੇਈਮਾਨੀ ਕਰਦੇ ਨੇ, ਭ੍ਰਿਸ਼ਟਾਚਾਰ ਕਰਦੇ ਨੇ, ਧੋਖਾਧੜੀ ਕਰਦੇ ਨੇ, ਔਰ ਸਾਰੇ ਸਮਾਜ ਦੇ ਅੰਦਰ ਇੱਕ ਐਸੀ ਭਾਵਨਾ ਬਣੀ ਹੋਈ ਹੈ ਜਿਸ ਦੇ ਅੰਦਰ ਬੰਦਾ ਬੰਦੇ ਨਾਲ ਧਰੋਹ ਕਮਾ ਰਿਹਾ, ਬੰਦਾ ਬੰਦੇ ਨਾਲ ਬੇਈਮਾਨੀ ਕਮਾ ਰਿਹਾ, ਬੰਦਾ ਬੰਦੇ ਨਾਲ ਠੱਗੀ ਕਰ ਰਿਹਾ, ਬੰਦਾ ਬੰਦੇ ਉੱਤੇ ਬੇਤਰਸੀ ਕਰ ਰਿਹਾ। ਉਹਦਾ ਕਾਰਨ ਇਹ ਕਿ ਹੈ ਕਿ ਬੰਦੇ ਦੀ ਮਨ ਦੀ ਅਵਸਥਾ ਜਿਹੜੀ ਹੈ, ਵਿਸ਼ੇ ਵਿਕਾਰਾਂ ਦੇ ਨਾਲ ਤੇ ਹੰਕਾਰ ਦੇ ਨਾਲ ਭਰੀ ਹੋਈ ਹੈ। ਜਿਤਨੀ ਦੇਰ ਤੱਕ ਗੁਰੂ ਦੇ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜਿੰਨੀ ਦੇਰ ਤੱਕ ਸਾਡੇ ਮਨ ਦੀਆਂ ਅੱਖਾਂ ਨਹੀਂ ਖੁੱਲਦੀਆਂ, ਸਾਡੀ ਮਨ ਦੀ ਅੱਖ ਦਰੁਸਤ ਨਹੀਂ ਹੁੰਦੀ, ਉਨੀ ਦੇਰ ਤੱਕ ਰੱਬ ਦੇ ਨਾਂ ਉੱਤੇ ਕੋਈ ਵੀ ਬੰਦਾ ਕਿਸੇ ਨੂੰ ਰੱਬ ਨਹੀਂ ਦਿਖਾ ਸਕਦਾ। ਅੰਨੇ ਬੰਦੇ ਨੂੰ ਕੋਈ ਰੋਸ਼ਨੀ, ਸੂਰਜ ਦਿਖਾ ਸਕਦਾ? ਅੰਨਾ ਬੰਦਾ ਜਿੱਦ ਕਰਕੇ ਕਹੇ ਜੇ ਰੋਸ਼ਨੀ ਹੈ ਤੇ ਦਿਖਾਓ ਬਈ, ਜੇ ਸੂਰਜ ਹੈ ਤੇ ਚੜ੍ਹਿਆ ਤੇ ਦਿਖਾਓ ਬਈ, ਉਹਨੂੰ ਕੋਈ ਭਾਈ ਤੈਨੂੰ ਨਹੀਂ ਨਜ਼ਰ ਆ ਸਕਦਾ, ਕਿਉਂਕਿ ਕਸੂਰ ਇਹਦਾ ਨਹੀਂ ਹੈ ਵੀ ਰੋਸ਼ਨੀ ਹੈ ਕਿ ਨਹੀਂ ਹੈ, ਸੂਰਜ ਹੈ ਕਿ ਨਹੀਂ ਹੈ, ਦੋਸ਼ ਇਹ ਹੈ ਕਿ ਅੰਨਾ ਤੂੰ ਹੈ। ਜਿੰਨੀ ਦੇਰ ਤੱਕ ਤੂੰ ਆਪਣਾ ਇਲਾਜ ਕਰਾਉਣ ਵਾਸਤੇ ਤਿਆਰ ਨਹੀਂ ਹੈ, ਤੇਰੇ ਨਾਲ ਸੂਰਜ ਬਾਰੇ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਹੈ। ਨਾਸਤਕ ਬੰਦਾ ਜਿਹੜਾ ਸਿਰਫ ਗੱਲਾਂ ਨਾਲ ਸਮਝਣਾ ਚਾਹੁੰਦਾ, ਤੁਰਨਾ ਨਹੀਂ ਚਾਹੁੰਦਾ, ਰੱਬ ਨੂੰ ਮੰਨਦੇ ਹਾਂ
پر صرف منن نال گل نہیں مننی، رب نو جاننا پے گا۔
مندی ساری دنیا میں رب نو مندا جی، رب نو مندا تے ضرور ہے،
پر رب نو جانے گا ادو جب گرو کی مت لے کے اپنے من دیا اکھا نو درست کرے گا،
نہیں تو باقی سارے اندازے ہی نے، باقی ساری منوکلپت گلان نے دھرم کے نام تے۔ جی کچھ بندے انے سی تے کسے نے آخیا بھی ہاتھی آ رہا ہے، تو انہوں نے سوچیا بھی دیکھیے بھی ہاتھی کہہو جہا ہوں، ہوں دستا تو انہوں نے ہے نہیں سی، انہوں نے سوچیا بھی ٹو کے دیکھ لینا، جہی جہی چیز انہوں نے ٹو کے اگے دیکھی ہوئی سی بھی کدا ہوں، جن قانون ہاتھ لایا وہ کہہ بھی یہ تو شج ورگا ہاتھی ہوں، جن نے وہ لتان ہاتھ لایا وہ کہہ تو تھم ورگا ہاتھی ہوں، جن نے پولیس کو ہاتھ لایا وہ کہہ جی یہ سوٹی ورگا ہوں، کیونکہ انہوں نے یہ چیزاں دیکھیاں سن، انہوں کی سمجھ امی کسی دھرم کے بارے، جنی دیر تک اسی گرو کی مت لے کے گرو کو اپنے من کی میل نہیں لاندے، جیسے بھگت رویداس جی کہتے ملن پئی مت مدبا تیری گت لکھی نہ جائے، کرو کرپا بھرم چکئی میں سمت دیو سمجھائے۔ یہ گرو کا شبد جڑا ہے، گرو کی بانی جڑی ہے، یہ سارے من کے اندر پے ہوئے بھرم نو، من دے اندر ہومے کی لگی ہوئی میل نو جدو دھوندی ہے۔ واہگرو دے اسی گن گاؤنے ہاں، اکال پورکھ واہگرو کی صفت صلاح ستگرو سچے پاتشاہ جی نے بانی وچ کر کے سانو سنائی ہے، پرماتما کی وڈیائی سانو کر کے سمجھائی ہے، امرت ویلے اٹھ کے اس اکال پورکھ واہگرو دیا وڈیائیاں کرن دے نال کی ہوندا، پرماتما نہیں خوش ہوندا، پرماتما نو کوئی فرق نہیں پیندا، جدو اسی اس اکال پورکھ واہگرو دیا وڈیائیاں کرتے ہاں، گن ندان نانک جس گاوے، جیڑا اس پرماتما جیڑا گنا دا ندان ہے او دا جس گاؤندا ہے تے کی ہوندا ہے، رب نو کوئی فرق پیندا ہے؟ رب نو کوئی فرق نہیں پیندا، سانو فرق پیندا ہے۔ پرماتما دے گن دان نال پرماتما نو کوئی فرق نہیں ہے، کوئی گاوے کوئی نہ گاوے، پر جیڑا گائے گا فرق انہوں پئے گا۔ سکھمنی صاحب جی دی پاون بانی، گن گاوت تیری اتر سمیل، بل سجائے ہوں میں بیک فیل، رب دے گن گاؤدیا کی ہوئے گا؟ رب دے گن گاؤدیا ساڈے اندر جیڑا میں دی پاونا بنی ہوئی سی، ساڈیاں مانتاواں ساڈیاں قدراں قیمتاں ساڈی وچارتارا درست ہو جائے گی۔ پہلا میں کردے سی، گرو نے تو کرن والے پاسے لایا ہے، تے تو کرتا تو ہوا، مجھ میں رہا نہ ہوں، تو کرن نال میں مردی ہے، پرماتما دے گن گاؤن دے نال اپنے اندر جڑا آپا ہے وہ بنسدا ہے، جدو آپا بنس جائے گا تو پھر اندر کی بچ جائے گا؟ اندر پرماتما بچ جائے گا۔ رب نو لبن تو پہلا اپنے آپ نو مٹانا، خودی مٹی تب سکھ پے، جنی دیر تک خودی نہیں مٹدی، میں نہیں مٹدی، انی دیر تک برہم نہیں نظر آ سکدا، تے میں تاں مٹے گی جی نتا پرتی اس اکال پورکھ واہگرو دے گن گاواں گے۔ جدو ستگرو سچے پاتشاہ جی کی وڈیائی دے نال اس پرماتما دے گن ہردے وچ پرگٹ ہون گے، تے پھر اس دی وڈیائی کردیا ایک دن یہ اوستھا آ جائے گی، کبیر میرا مجھ میں کچھ نہیں، جو کچھ ہے سو تیرا، پہلا کہندا سی سب کچھ میرا ہے، میں ہاں، میری مت ہے، میری بدھی ہے، میری چترائی ہے، میرا بل ہے، میری سیانت ہے۔ گرو نے جدن تو کرنی سکھا دیتی، اس اکال پورکھ واہگرو دیا داتاں نال جوڑ دیتا، بھائی تیرا کچھ بھی نہیں ہے، جو کچھ ہے وہ پرماتما دا ہے، تیرے سواس تیری مرضی نال نہیں چل رہے، تیرا دل تیری مرضی نال نہیں دھڑک رہا، یہ دھیاں پتر پرماتما نے تینوں دیتے نے، ہاتھ پیر تینوں رب نے دیتے نے، قدرت دا ایڈا وڈا پسارا پرماتما دا پیدا کیتا، تیری ہونڈ کتھے ہے؟ اس دے گن گاؤدیاں اس دیاں وڈیائیاں کردیاں من دے اندر جڑا میں دا بھرم ہے، جدو میں بن سجائے گی تو پھر ستگرو سچے پاتشاہ کہندے اوستھا بن جائے گی، تیرا تجھ کو سونپتے کیا لاگے میرا۔
ਆਓ ਸਤਿਗੁਰੂ ਮਹਾਰਾਜ ਦੇ ਇਹਨਾਂ ਪਾਵਨ ਬਚਨਾਂ ਨੂੰ ਇੱਕ ਵਾਰੀ ਰਲ ਕੇ ਪੜ੍ਹੀਏ। ਮੇਰਾ ਮੁਝ ਮੈਂ ਕਿਛ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ,
ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ,
ਤੇਰਾ ਤੁਝ ਕਉ ਸੌਂਪ ਤੇ, ਤੇਰਾ ਤੁਝ ਕਉ ਸੌਂਪ ਤੇ,
ਤੇਰਾ ਤੁਝ ਕਉ ਸੌਂਪ ਤੇ, ਤੇਰਾ ਤੁਝ ਕੋ ਸੌਂਪ ਤੇ,
ਕਿਆ ਲਾਗੇ ਮੇਰਾ, ਕਿਆ ਲਾਗੇ ਮੇਰਾ, ਕਿਆ ਲਾਗੇ
ਮੇਰਾ, ਕਿਆ ਲਾਗੇ ਮੇਰਾ,
ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ,
ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ।
ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਗੁਣ ਨਿਧਾਨ ਨਾਨਕ ਜਸ ਗਾਵੈ, ਸਤਿਗੁਰ ਭਰਮ ਚੁਕਾਏ,
ਸਰਗੁਣ ਵਾਸੀ ਸਦਾ ਅਲਿਪਾ, ਸਭ ਮੈਂ ਰਹਿਆ ਸੁਣਾਓ।
ਪਰਮਾਤਮਾ ਸਰਬ ਨਿਵਾਸੀ ਹੈ ਔਰ ਸਤਿਗੁਰੂ ਕਹਿੰਦੇ ਨੇ ਅਲੇਪਾ ਤੋਂ ਭਾਵ ਹੈ ਅਲੇਪ ਹੈ, ਨਿਰੰਜਨ ਰੂਪ ਹੈ। ਪੋਹਿਤ ਮੱਧ ਜੋ ਦਾਸ ਬਸਤ ਹੈ, ਮੁੱਕਰ ਮਾਹੇ ਜੈਸੇ ਸ਼ਾਹੀ, ਤੈਸੇ ਹੀ ਹਰ ਬਸੈ ਨਿਰੰਤਰ, ਘੱਟ ਹੀ ਖੋਜੋ ਭਾਈ। ਗੁਰਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਹਰ ਥਾਂ ਦੇ ਉੱਤੇ ਪਰਮਾਤਮਾ ਰਮਿਆ ਹੋਇਆ ਹੈ। ਆਓ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਜੋ ਚੱਲ ਰਹੀ ਲੜੀਵਾਰ ਸ਼ਬਦ ਦੀ ਵਿਚਾਰ ਹੈ, ਉਸ ਵਿੱਚੋਂ ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਪਾਵਨ ਬਚਨਾਂ ਦੀ ਵਿਚਾਰ ਅੱਜ ਆਪਾਂ ਸਾਂਝੀ ਕਰਨੀ ਹੈ, ਉਹਨਾਂ ਬਚਨਾਂ ਦੀ ਵਿਚਾਰ ਆਪ ਸਰਵਨ ਕਰੋ ਜੀ।
ਬੁਲਾਵਲ ਮਹੱਲਾ ਪੰਜਵਾ, ਸਰਬ ਕਲਿਆਣ ਕੀਏ ਗੁਰਦੇਵ,
ਸਰਬ ਕਲਿਆਣ ਕੀਏ ਗੁਰਦੇਵ। ਗੁਰੂ ਨੇ ਜੀਵਨ ਦੇ ਅੰਦਰ ਸਾਰੇ ਕਲਿਆਣ, ਕਲਿਆਣ ਤੋਂ ਭਾਵ ਕੀ ਹੈ, ਜਿਹੜੀ ਚੀਜ਼ ਸਾਡੇ ਕਲਿਆਣ ਵਾਸਤੇ ਹੈ, ਜਿਹੜੀ ਚੀਜ਼ ਸਾਡੇ ਵੈਲਫੇਅਰ ਵਾਸਤੇ ਹੈ, ਜਿਹੜੀ ਚੀਜ਼ ਸਾਡੇ ਚੰਗਿਆਈ ਵਾਸਤੇ ਹੈ, ਜਿਸ ਚੀਜ਼ ਨਾਲ ਸਾਡਾ ਭਲਾ ਹੋ ਸਕਦਾ, ਜਿਹੜੀ ਚੀਜ਼ ਨਾਲ ਜੀਵ ਆਤਮਾ ਦਾ ਕਲਿਆਣ ਹੋ ਸਕਦਾ, ਲੋਕ ਤੇ ਪਰਲੋਕ ਦੇ ਅੰਦਰ ਸਤਿਗੁਰੂ ਨੇ ਐਸੀ ਕਿਰਪਾ ਕੀਤੀ ਹੈ ਕਿ ਹਰ ਤਰ੍ਹਾਂ ਦਾ ਸਾਡੇ ਵਾਸਤੇ ਜਿਹੜਾ ਭਲਾ ਹੈ, ਹਰ ਤਰ੍ਹਾਂ ਦਾ ਕਲਿਆਣ ਹੈ, ਚਾਹੇ ਉਹ ਆਰਥਿਕ ਤੌਰ ਦੇ ਉੱਤੇ ਬੰਦੇ ਨੂੰ ਧਨ ਦੀ ਜ਼ਰੂਰਤ ਹੈ, ਰਿਜਕ ਦੀ ਜ਼ਰੂਰਤ ਹੈ, ਪੈਸੇ ਦੀ ਜ਼ਰੂਰਤ ਹੈ, ਚਾਹੇ ਉਹ ਸਰੀਰ ਦੀ ਤੰਦਰੁਸਤੀ ਦੀ ਜ਼ਰੂਰਤ ਹੈ, ਚਾਹੇ ਉਹ ਸੰਸਾਰ ਦੇ ਅੰਦਰ ਮਾਣ ਦੀ ਜ਼ਰੂਰਤ ਹੈ, ਚਾਹੇ ਉਹ ਧੀਆਂ ਪੁੱਤਰਾਂ ਦੀ ਜ਼ਰੂਰਤ ਹੈ, ਚਾਹੇ ਉਹ ਜੀਵ ਆਤਮਾ ਵਾਸਤੇ ਪਰਮਾਤਮਾ ਦੇ ਮਿਲਾਪ ਦੀ ਜ਼ਰੂਰਤ ਹੈ। ਇਹ ਸਾਰੀਆਂ ਚੀਜ਼ਾਂ ਸਤਿਗੁਰੂ ਨੇ ਕਿਰਪਾ ਕਰਕੇ ਸਿੱਖ ਦੀ ਝੋਲੀ ਵਿੱਚ ਪਾਉਂਦੀਆਂ ਹਨ।
ਸੇਵਕ ਆਪਣੀ ਲਾਇਓ ਸੇਵ,
ਜਿਸ ਸੇਵਕ ਨੂੰ ਗੁਰੂ ਆਪਣੀ ਸੇਵਾ ਵਿੱਚ ਲੰਘਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਉਸ ਦੇ ਜੀਵਨ ਦੇ ਸਾਰੇ ਕਲਿਆਣ ਗੁਰੂ ਆਪ ਕਰ ਦਿੰਦਾ ਹੈ।
ਜਪ ਅਲੱਖ ਭੇਵ,
ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜਾ ਅਲੱਖ ਹੈ, ਜਿਸ ਦਾ ਕੋਈ ਭੇਤ ਨਹੀਂ ਪਾ ਸਕਦਾ, ਜਿਹੜਾ ਉਸ ਦੀ ਸੇਵਾ ਵਿੱਚ ਲੱਗਦਾ ਹੈ, ਸਤਿਗੁਰੂ ਕਹਿੰਦੇ ਨੇ ਉਹਨੂੰ ਜੀਵਨ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਵਿਘਨ ਨਹੀਂ ਲੱਗਦਾ, ਵਿਘਨ ਨਾਲ ਕੋਈ ਲਾਗਤਾ। ਗੁਰ ਪੈ ਅਰਦਾਸ, ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ। ਅਕਾਲ ਪੁਰਖ ਵਾਹਿਗੁਰੂ ਜਿਹੜਾ ਆਪਣੇ ਪਿਆਰਿਆਂ ਦੀ, ਸੰਤਾਂ ਦੀ ਪੈਜ ਰੱਖਣ ਵਾਲਾ, ਜਿਹੜੇ ਉਸ ਮਾਲਕ ਦੀ ਸ਼ਰਨ ਵਿੱਚ ਪੈਂਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਨੂੰ ਕੋਈ ਵਿਘਨ ਨਹੀਂ ਲੱਗਦਾ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਤਸ਼ਾਹ ਪ੍ਰਗਟ ਜਾਏ। ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੇ ਉੱਤੇ ਐਸੇ ਜੀਵ ਪ੍ਰਵਾਨ ਹੋ ਜਾਂਦੇ ਹਨ।
ਧਰਤ ਪੁਨੀਤ ਭਾਈ ਗੁਣ ਗਾਏ।
ਜਿਹੜਾ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਦਾ, ਧਰਤ ਧਰਤ ਤੋਂ ਭਾਵ ਵਿੱਚ ਹਿਰਦਾ ਹੈ, ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਇੱਕ ਤਾਂ ਉਹ ਧਰਤ ਹੈ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨ ਪਾਏ, ਇੱਕ ਧਰਤ ਸਾਡਾ ਮਨ ਰੂਪੀ ਹਿਰਦਾ ਹੈ, ਜਿਸ ਹਿਰਦੇ ਦੇ ਅੰਦਰ ਸਾਡੇ ਵਿੱਚ ਗੁਰਮਤ ਦਾ, ਗੁਰੂ ਕੀ ਬਾਣੀ ਦਾ, ਗੁਰੂ ਦੇ ਸ਼ਬਦ ਦਾ, ਪਰਮਾਤਮਾ ਦੇ ਨਾਮ ਦਾ ਵਾਸਾ ਆਉਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਧਰਤ ਪੁਨੀਤ ਭਈ, ਇਹ ਮਨ ਦੀ ਧਰਤੀ ਜਿਹੜੀ ਹੈ, ਜਿਹੜੀ ਇਸ ਨੂੰ ਕਿਲਵੱਖਾਂ ਦੀ ਮੈਲ ਲੱਗੀ ਹੋਈ ਹੈ, ਜਿਹੜੇ ਅੰਦਰ ਇਹਦੇ ਵਿਕਾਰ ਪਏ ਹੋਏ ਨੇ। ਜਿਹੜੇ ਬੰਦੇ ਉਸ ਮਾਲਕ ਦਾ ਗੁਣ ਗਾਉਂਦੇ ਨੇ, ਜਿਵੇਂ ਅਸੀਂ ਘਰ ਦੇ ਅੰਦਰ ਝਾੜੂ ਪੋਚਾ ਕਰਦੇ ਹਾਂ, ਜਿੰਨੀ ਮੈਲ ਹੈ, ਜਿੰਨੀ ਗੰਦਗੀ ਹੈ, ਉਹ ਕੱਢ ਕੇ ਬਾਹਰ ਸੁੱਟ ਦਿੰਦੇ ਹਾਂ। ਇਸੇ ਤਰੀਕੇ ਗਿਆਨੇ ਕੀ ਬਦਮੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰ ਹੈ। ਗੁਰੂ ਦੇ ਸ਼ਬਦ ਨੇ ਕੀ ਕਰਨਾ? ਗੁਰੂ ਦੇ ਸ਼ਬਦ ਨੇ ਸਾਡੇ ਮਨ ਦੇ ਅੰਦਰ ਜਿਹੜੀ ਕਿਲਵਿਖ ਮੈਲ ਹੈ, ਜਿਹੜੇ ਸਾਡੇ ਮਨ ਦੇ ਅੰਦਰ ਪਾਪ ਨੇ, ਜਿਹੜੇ ਸਾਡੇ ਮਨ ਦੇ ਅੰਦਰ ਵਿਕਾਰ ਨੇ, ਜਿਹੜੇ ਮਨ ਦੇ ਅੰਦਰ ਕਾਮ ਕ੍ਰੋਧ ਮੋਹ ਹੰਕਾਰ ਦੀ ਲੱਗੀ ਹੋਈ ਮੈਲ ਹੈ, ਉਹ ਮੈਲ ਗੁਰੂ ਨੇ ਕੱਢ ਦੇਣੀ ਹੈ। ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਗਰੀਆਂ ਆਈਆਂ, ਜਾਤ ਸਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਗੁਰੂ ਨੇ ਮੱਛੇ ਤੇ ਹੱਥ ਰੱਖਿਆ, ਗੁਰੂ ਨੇ ਕਿਰਪਾ ਕੀਤੀ, ਇਹ ਮਨ ਦਾ ਕਮਰਾ, ਮਨ ਦਾ ਘਰ ਇਹ ਸਾਫ ਕਰ ਦਿੱਤਾ, ਇਹ ਪਵਿੱਤਰ ਕਰ ਦਿੱਤਾ। ਕਿਉਂਕਿ ਦੇਖੋ, ਇਹ ਕਿਰਾਏ ਦੀ ਬਿਲਡਿੰਗ, ਇਹਦੇ ਅੰਦਰ ਸਾਡਾ ਮਾਲਕ ਵੀ ਰਹਿੰਦਾ। ਜਿਸ ਮਾਲਕ ਨੇ ਕੋਈ ਚੀਜ਼ ਕਿਰਾਏ ਤੇ ਦਿੱਤੀ ਹੋਵੇ ਨਾ ਕਿਸੇ ਨੂੰ ਵਰਤਣ ਵਾਸਤੇ, ਤੇ ਜੇ ਕਿਰਾਏਦਾਰ ਗੰਦ ਹੀ ਪਾਈ ਰੱਖੇ, ਸਫਾਈ ਨਾ ਰੱਖੇ, ਖਿਲੇਰਾ ਹੀ ਪਾਈ ਰੱਖੇ, ਤੇ ਮਾਲਕ ਉਸ ਕਿਰਾਏਦਾਰ ਕੋਲੋਂ ਖੁਸ਼ ਨਹੀਂ ਹੁੰਦਾ। ਖਾਸ ਤੌਰ ਦੇ ਉੱਤੇ ਜਦੋਂ ਮਾਲਕ ਵੀ ਵਿੱਚ ਰਹਿ ਰਿਹਾ, ਉਹ ਕਹਿੰਦਾ ਇਹਨੂੰ ਕੱਢੋ ਬਾਹਰ, ਇਹਨੇ ਤਾਂ ਮੇਰੀ ਦਿੱਤੀ ਹੋਈ ਜਗ੍ਹਾ ਦੇ ਅੰਦਰ ਗੰਦ ਪਾਇਆ ਹੋਇਆ ਹੈ, ਇਹਨੇ ਤਾਂ ਖਿਲੇਰਾ ਪਾਇਆ। ਆਹ ਸਾਡਾ ਹਿਰਦਾ ਨਾ, ਅਸੀਂ ਹੁਣੇ ਵਿਚਾਰ ਕੀਤੀ ਹੈ, ਇਸ ਹਿਰਦੇ ਵਿੱਚ ਹੀ ਰੱਬ ਵੱਸਦਾ। ਤੇ ਜੇ ਇਸੇ ਹਿਰਦੇ ਦੇ ਅੰਦਰ ਸਾਡਾ ਮਨ ਕਾਮ ਕ੍ਰੋਧ ਨਾਲ ਹੀ ਭਰਿਆ ਰਿਹਾ, ਵਿਸ਼ੇ ਵਿਕਾਰਾਂ ਨਾਲ ਹੀ ਭਰਿਆ ਰਿਹਾ, ਈਰਖਾ ਵੈਰ ਵਿਰੋਧ ਨਫ਼ਰਤ ਨਾਲ ਹੀ ਭਰਿਆ ਰਿਹਾ, ਨਿੰਦਾ ਚੁਗਲੀ ਨਾਲ ਹੀ ਭਰਿਆ ਰਿਹਾ, ਤੇ ਫਿਰ ਪਰਮਾਤਮਾ ਨੂੰ ਇਹ ਹਿਰਦਾ ਚੰਗਾ ਲੱਗੇਗਾ? ਅਕਾਲ ਪੁਰਖ ਵਾਹਿਗੁਰੂ ਨੂੰ ਇਹ ਮਨ ਭਾਏਗਾ? ਨਹੀਂ ਭਾਏਗਾ। ਤੇ ਗੁਰੂ ਨੇ ਐਸੀ ਕਿਰਪਾ ਕਰਨੀ ਹੈ, ਗੁਰੂ ਨੇ ਐਸੀ ਬਖਸ਼ਿਸ਼ ਕਰਨੀ ਹੈ, ਸਾਡੇ ਅੰਦਰ ਨਾਮ ਪ੍ਰਗਟ ਹੋ ਸਕੇ, ਸਾਡੇ ਅੰਦਰ ਨਾਮ ਵਸ ਸਕੇ, ਸਾਡੇ ਅੰਦਰ ਪਰਮਾਤਮਾ ਦੀ ਕਿਰਪਾ ਪੈਦਾ ਹੋ ਸਕੇ, ਸਾਨੂੰ ਵਾਹਿਗੁਰੂ ਦੀ ਬਲੈਸਿੰਗ ਮਿਲ ਸਕਣ, ਉਹਦੇ ਲਈ ਗੁਰੂ ਨੇ ਸਾਡੇ ਮੱਛੇ ਦੇ ਉੱਤੇ ਹੱਥ ਰੱਖਣਾ। ਗੁਰੂ ਦੇ ਸ਼ਬਦ ਦੀ ਇਹ ਵਡਿਆਈ ਹੈ, ਗੁਰੂ ਦਾ ਸ਼ਬਦ ਸਾਡੀ ਪੂਰਨ ਤੌਰ ਦੇ ਉੱਤੇ ਕਾਇਆ ਕਲਪ ਕਰ ਦਿੰਦਾ, ਸਾਡੀ ਇੱਕ ਟਰਾਂਸਫੋਰਮੇਸ਼ਨ ਕਰ ਦਿੰਦਾ। ਜਿਹੜੇ ਗੁਰੂ ਕੇ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਦਾਵਾ ਲਿਖ ਕੇ ਨਿਕਲ ਗਏ ਸਨ, ਉਹਨਾਂ ਨੂੰ ਮਾਈ ਭਾਗ ਕੌਰ ਵਰਗੀਆਂ ਸਿਮਰੀਆਂ ਨੇ। ਦੇਖੋ ਕਿੰਨਾ ਉੱਚਾ ਕਿਰਦਾਰ ਹੈ ਮਾਈ ਭਾਗ ਕੌਰ ਦਾ। ਅੱਜ ਦੇ ਸਮੇਂ ਦੇ ਅੰਦਰ ਅਸੀਂ ਬੜੇ ਫਿਕਰਮੰਦ ਹਾਂ ਬੱਚੀਆਂ ਦੀ ਸੁਰੱਖਿਆ ਵਾਸਤੇ, ਬੱਚੀਆਂ ਦੇ ਨਾਲ ਰੇਪ ਕਰਕੇ ਕਤਲ ਕਰ ਦਿੱਤੇ ਜਾਂਦੇ ਨੇ, ਪਰ ਜਿਸ ਦੇ ਉੱਤੇ ਗੁਰੂ ਦੀ ਕਿਰਪਾ, ਜਿਸ ਨੇ ਗੁਰੂ ਨੇ ਐਸਾ ਉੱਚਾ ਸੁੱਚਾ ਜੀਵਨ ਤੇ ਕਿਰਦਾਰ ਦਿੱਤਾ, ਜਿਸ ਨੂੰ ਸਿੱਖੀ ਗੁਣਾਂ ਦੀ ਸਤਸੰਗਤ ਦੀ ਪਰਵਰਿਸ਼ ਮਿਲੀ ਹੈ, ਜਿਸ ਉਸ ਮਾਈ ਭਾਗ ਕੌਰ ਨੇ ਉਹਨਾਂ ਗੁਰੂ ਕੇ ਸਿੱਖਾਂ ਦੀ ਅਗਵਾਈ ਕੀਤੀ, ਉਹਨੂੰ ਗੁਰੂ ਕੇ ਸਿੱਖਾਂ ਦੇ ਮਨ ਨੂੰ ਹਲੋਣਿਆ ਵੀ ਗੁਰੂ ਤੋਂ ਬੇਮੁੱਖ ਹੋ ਕੇ ਜੀਵਨ ਤ੍ਰਿਕਾਰ ਹੈ। ਜਦੋਂ ਕੋਈ ਬੰਦਾ ਸਾਨੂੰ ਮੋਟੀਵੇਟ ਕਰਦਾ, ਕੋਈ ਬੰਦਾ ਸਾਨੂੰ ਪ੍ਰੇਰਣਾ ਦਿੰਦਾ, ਕੋਈ ਸਾਨੂੰ ਬੰਦਾ ਇਹ ਗੱਲ ਕਹਿੰਦਾ ਵੀ ਰੱਬ ਤੋਂ ਬੇਮੁੱਖ ਹੋ ਕਰਕੇ ਮੁਕਤੀ ਨਹੀਂ ਹੈ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਪੌੜੀ ਛੁਟਕੀ ਆਤ ਨਾ ਆਵੇ, ਅਹਿਲਾ ਜਨਮ ਸਵਾਇਆ ਗਵਾਇਆ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਇਹ ਤ੍ਰਿਕਾਰਾਂ ਗੁਰੂ ਦਾ ਸ਼ਬਦ ਪਾਉਂਦਾ ਹੈ, ਇਹ ਤ੍ਰਿਕਾਰਾਂ ਮਾਈ ਭਾਗ ਕੌਰ ਨੇ ਪਾਈਆਂ, ਤੇ ਗੁਰੂ ਕੇ ਸਿੱਖ ਇਹ ਸਮਝ ਗਏ ਜੇ ਕੋਈ ਗੁਰ ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਲੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ लाग चरनी सतगुर शब्द सुनाए। गुरु तो बेमुख करके जीवन त्रिकार है, वह तो बदावा पार गए। तो जे असी भी उस मालक वालों बेमुख करके विशे विकारा के अंदर पे हुए हाँ, कूर के अंदर गलतान धंधिया में फसे हुए हाँ, असी भी बेमुख हाँ। गुरु सानू सतगुरु सचे पातशाह जी कहते हैं भाई मालक तो बेमुख करके ना जी, गुरु की शरण में आ। शब्द गुरु का पला छड के जेड़े देहधारी गुरुआ के मगर फिरते ने वह भी गुरु तो बेमुख ने। जेड़े बंदे शब्द गुरु का पला छड के गुरु ग्रंथ साहब की चरण छड के वहमां भरमां के अंदर होर कर्म कांडा के अंदर, क्योंकि मानसिक तौर के उत्ते असी कमजोर हो चुके हैं, गुरु तो बिना साडे मन के अंदर सहज नहीं आउंदा, बद नहीं आउंदा, ताकत नहीं आउंदी। इसे करके सानू कोई बंदा बहम पा दिंदा, असी उस थां ते चले जाने, कदी किसे थां ते भटक रहे, कदी किसे थां ते भटक रहे, क्योंकि असी इनसिक्योर फील करते हैं। कोई सानू छणी का बहम पा दिंदा, कोई सानू भरम पा दिंदा, राहु केतु का भरम पा दिंदा, कोई सानू चंगे माड़े दिनों का भरम पा दिंदा, आ हो जाएगा आ हो जाएगा। भाई जिस बंदे कोल गुरु दे शब्द का ओट ते आसरा, जिसनू हुक्मी जीवन की सूझ गुरु ने दे दित्ती है, उहदे कोल ऐसा मानसिक बल है, जदों मानसिक बल आउंदा ते फिर बंदा गुरु की शरण में आउंदा है, जदों मानसिक बल आउंदा ते बेमुख बंदा गुरु की शरण में आउंदा है, ते गुरु ने ऐसी कृपा कीती है। सफरी पिता दशमेश की गोद अंदर महासिंह दे अथरू डुल रहे सन, इधर अखियां मीटियां जा रही सन, उधर बूहे बहिश्त दे खुल रहे सन। महासिंह ने अखां मीटियां ते मालक दे दर दे उत्ते बहिश्त दा बूहा खुल गया। सतगुरु सचे पातशाह जी ने इस मुक्तसर की पवित्र धरती के उत्ते सब नूं मुक्त किया। गुरद्वारा टिब्बी साहब, गुरद्वारा टुट्टी गंडी साहब, गुरद्वारा तंबू साहब, जिन्हां पावन अस्थानां दे उत्ते कलगीधर पातशाह धन गुरु गोबिंद सिंह महाराज ने खिदराने की ताब दे उत्ते ए मुकतसर की अखीरली जंग दित्ती, और वह गुरु तो बेमुख होए, उन्हां गुरु के सिखां नूं सतगुरु सचे पातशाह जी ने अपने गल नाल लाया, मुक्त होने की असीस दित्ती। ये गुरु ने कल्याण करना, जिहड़ा बंदा गुरु की शरण में आ जाएगा, जो शरण आवे तिस कंठ लावे। ये बिरद स्वामी संदा सारे कल्याण सारे सुख सानू गुरु के चरणों विचों मिलणगे। सर्व सुखा बने तेरे ओले भरम के परदे सतगुर खोले, राग लीला तेरे नाम बनाई जोग बनिया तेरा कीर्तन गाई। तो सतगुरु सचे पातशाह कहते हैं धरत पुनीत भई गुण गाए,
दुरत गया हर नाम त्याए,
हरि दे नाम त्याउण दे नाल हर तरह का पाप जिहड़ा उह खत्म हो जांदा
है। सभनी थाई रव्या आप,
सब थावां दे उत्ते परमात्मा आप रमिया होया है।
हर जुगार जाका वद प्रताप,
जिस परमात्मा का आद तो जुगां दे आरंभ तो संसार दे अंदर वड्डा प्रताप है।
गुर प्रसाद न हो संताप,
जिहदे उत्ते गुरु दा प्रसाद गुरु की कृपा होंगी, सतगुरु सचे पातशाह कहिंदे नूं किसी भी तरीके का संताप नहीं व्यापदा।
गुरु के चरण लगे मन मीठे,
जिसनूं गुरु के चरण भाव गुरु का उपदेश मिठा लगता है, भला लगता है, चंगा लगन लग पैंदा है।
गुर बिगन होए सब थाई उठे,
उस बंदे की जिंदगी के अंदर हर तरह का बिघन जिहड़ा उह खत्म हो जाता है, उसनूं हर थां ते वसिया होया परमात्मा जिहड़ा उह प्रगट हो जांदा है।
सब सुख पाए सतगुर तुठे,
सारे सुख गुरु दे तुरठन नाल गुरु दी कृपा दे नाल प्राप्त हो जांदे हन।
पार ब्रह्म प्रभु पहे रखवाले,
पार ब्रह्म परमेश्वर फिर आप ऐसे जीव दा रखवाला हो जांदा है।
किथा किथा भी सहनाले,
ऐसे जीव नूं जिथे किथे हर थां दे उत्ते अकाल पुरख वाहिगुरु अपने अंग संग दिसदा है, प्रतीत हुंदा, अनुभव हुंदा है।
नानक दास खसम प्रत पाले,
सतगुरु धन गुरु सचे पातशाह जी कहिंदे ने जिस नूं अकाल पुरख वाहिगुरु आप फिर प्रतपालना करदा, आप अपने प्यारियां दी अकाल पुरख वाहिगुरु सार करदा, तो सतगुरु सचे पातशाह की कृपा करन, गुरसिखी जीवन नाम बाणी दीआं दातां बख्शन। धन्नवाद साहिब श्री गुरु ग्रंथ साहिब सचे पातशाह जी का, श्रोमणी गुरद्वारा प्रबंधक कमेटी का, सिंह साहब ज्ञानी जगतार सिंह, हैड ग्रंथी श्री दरबार साहब, जिहड़े दास की हाजरी लगाउंदे हन, आप संगत के दर्शन कराउंदे हन, सब का हार्दिक तौर के उत्ते धन्नवाद। आप संगत का धन्नवाद, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਕਿਵਾਂ ਆਓ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਹੋਰ ਬ੍ਰਹਮ ਪ੍ਰਭ ਭਉ ਰਖਵਾਲੇ, ਜਿੱਥਾ ਕਿੱਥਾ ਦੀ ਸਹਿਨਾਲੇ, ਨਾਨਕ ਦਾਸ ਖਸਮ ਪ੍ਰਤ ਪਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।